ਪੌਲੁਸ ਰਸੂਲ ਦੀ ਪੱਤਰੀ ਗਲਤੀਆਂ ਨੂੰ ਉਸਦਾ ਪਹਿਲਾ ਬਾਪ। ਲਿਖਤੁਮ ਪੌਲੁਸ, ਜਿਹੜਾ ਰਸੂਲ ਹਾਂ ਮਨੁੱਖਾਂ ਦੀ ਵੱਲੋਂ ਨਹੀਂ, ਨਾ ਕਿਸੇ ਮਨੁੱਖ ਦੇ ਰਾਹੀਂ, ਸਗੋਂ ਪ੍ਰਭੂ ਯਿਸੂ ਮਸੀਹ ਦੇ ਅਤੇ ਪਿਤਾ ਪਰਮੇਸ਼ਰ ਦੇ ਰਾਹੀਂ, ਜਿਨ੍ਹੇ ਉਸਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਹੈ, ਅਤੇ ਉਹ ਸਭ ਭਰਾ ਜਿਹੜੇ ਮੇਰੇ ਨਾਲ ਹਨ, ਅੱਗੇ ਜੋ ਗਲਤੀਆਂ ਦੀਆਂ ਕਲੀਸੀਆਂ ਨੂੰ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਅਤੇ ਪਿਤਾ ਪਰਮੇਸ਼ਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਮਿਲਦੀ ਰਹੇ, ਜਿਨ੍ਹੇ ਸਾਡੇ ਪਾਪਾਂ ਦੇ ਕਾਰਨ ਆਪਣੇ ਆਪ ਨੂੰ ਦੇ ਦਿੱਤਾ, ਭਾਈ ਸਾਡੇ ਪਰਮੇਸ਼ਰ ਅਤੇ ਪਿਤਾ ਦੀ ਇੱਛਾ ਦੇ ਅਨੁਸਾਰ ਸਾਨੂੰ ਇਸ ਵਰਤਮਾਨ ਦੇ ਬੁਰੇ ਯੁੱਗ ਤੋਂ ਬਚਾ ਲਵੇ, ਉਹਦੀ ਵਡਿਆਈ ਜੁਗੋ ਜੁਗ ਹੁੰਦੀ ਰਹੇ, ਆਮੀਨ। ਮੈਂ ਅਚਰਜ ਹੁੰਦਾ ਹਾਂ ਜੋ ਤੁਸੀਂ ਉਹਨੂੰ ਜਿਨ੍ਹੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਦਿਆ, ਇੰਨੀ ਛੇਤੀ ਕਿਸੇ ਹੋਰ ਖੁਸ਼ਖਬਰੀ ਦੀ ਵੱਲ ਚੁੱਕਦੇ ਜਾਂਦੇ ਹੋ, ਪਰ ਉਹ ਤਾਂ ਦੂਜੀ ਖੁਸ਼ਖਬਰੀ ਨਹੀਂ, ਪਰੰਤੂ ਕਈ ਕੁ ਹਨ ਜਿਹੜੇ ਤੁਹਾਨੂੰ ਘਬਰਾਉਂਦੇ ਅਤੇ ਮਸੀਹ ਦੀ ਖੁਸ਼ਖਬਰੀ ਨੂੰ ਵਿਗਾੜਨਾ ਚਾਹੁੰਦੇ ਹਨ। ਪਰ ਜੇਕਰ ਅਸੀਂ ਵੀ ਜਾਂ ਸਵਰਗ ਤੋਂ ਕੋਈ ਦੂਤ ਉਸ ਖੁਸ਼ਖਬਰੀ ਤੋਂ ਬਿਨਾਂ ਜਿਹੜੀ ਅਸਾਂ ਤੁਹਾਨੂੰ ਸੁਣਾਈ ਹੈ, ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸਰਾਪਤ ਹੋਵੇ। ਜੇਕਰ ਅੱਗੇ ਕਿਹਾ ਗਿਆ ਹੈ, ਤੀਕੁਰ ਮੈਂ ਫਿਰ ਤੁਹਾਨੂੰ ਆਖਦਾ ਹਾਂ, ਭਾਈ ਜੇ ਕੋਈ ਉਸ ਖੁਸ਼ਖਬਰੀ ਤੋਂ ਬਿਨਾਂ ਜਿਹੜੀ ਤੁਸਾਂ ਕਬੂਲ ਕੀਤੀ ਤੁਹਾਨੂੰ ਹੋਰ ਖੁਸ਼ਖਬਰੀ ਸੁਣਾਵੇ ਤਾਂ ਉਹ ਸਰਾਪਤ ਹੋਵੇ। ਕੀ ਮੈਂ ਉਹਨਾਂ ਮਨੁੱਖਾਂ ਨੂੰ ਨਹੀਂ ਮਨਾਉਂਦਾ ਹਾਂ ਜਾਂ ਪਰਮੇਸ਼ਰ ਨੂੰ, ਅਥਵਾ ਕੀ ਮੈਂ ਮਨੁੱਖਾਂ ਨੂੰ ਰਜਾਇਆ ਚਾਹੁੰਦਾ ਹਾਂ? ਜੇ ਮੈਂ ਅਜੇ ਤੋੜੀ ਮਨੁੱਖਾਂ ਨੂੰ ਰਜਾਉਂਦਾ ਚਾਹੁੰਦਾ ਤਾਂ ਮੈਂ ਮਸੀਹ ਦਾ ਦਾਸ ਨਾ ਹੁੰਦਾ। ਹੇ ਭਰਾਵੋ, ਮੈਂ ਉਸ ਖੁਸ਼ਖਬਰੀ ਦੇ ਵਿਖੇ ਜਿਹੜੀ ਮੈਂ ਸੁਣਾਈ ਸੀ ਤੁਹਾਨੂੰ ਚਿਤਾਰਦਾ ਹਾਂ, ਭਾਈ ਉਹ ਇਨਸਾਨ ਦੇ ਅਨੁਸਾਰ ਨਹੀਂ, ਉਹ ਮੈਨੂੰ ਨਾ ਇਨਸਾਨ ਦੇ ਕੋਲੋਂ ਮਿਲੀ ਹੈ, ਨਾ ਹੀ ਮੈਂ ਸਿਖਾਇਆ ਗਿਆ, ਸਗੋਂ ਉਹ ਯਿਸੂ ਮਸੀਹ ਦੇ ਪ੍ਰਕਾਸ਼ ਦੇ ਰਾਹੀਂ ਮੈਨੂੰ ਪ੍ਰਾਪਤ ਹੋਈ, ਕਿਉਂ ਜੋ ਯਹੂਦੀਆਂ ਦੇ ਮਤ ਵਿੱਚ ਜਿਹੜਾ ਅੱਗੇ ਮੇਰਾ ਚਲਨ ਸੀ, ਸੋ ਤੁਸਾਂ ਉਹਦੀ ਖਬਰ ਸੁਣ ਲਈ। ਭਾਈ ਮੈਂ ਪਰਮੇਸ਼ਵਰ ਦੀ ਕਲੀਸੀਆ ਦੇ ਹੱਦੋਂ ਬਾਹਰ ਸਤਾਉਂਦਾ ਹਾਂ ਅਤੇ ਉਹਨੂੰ ਬਰਬਾਦ ਕਰਦਾ ਸਾਂ, ਅਤੇ ਆਪਣੇ ਵੱਡਿਆਂ ਦੀਆਂ ਰੀਤਾਂ ਡਾਢਾ ਅਣਖੀ ਹੋ ਕੇ ਯਹੂਦੀਆਂ ਦੀ ਮੱਤ ਵਿੱਚ ਆਪਣੀ ਕੌਮ ਦੇ ਬਾਹਲੇ ਹਾਣੀਆਂ ਨਾਲੋਂ ਸਿਰ ਕੱਢ ਸਾਂ। ਪਰ ਜਦੋਂ ਉਹਦੀ ਜਿਨੇ ਮੈਨੂੰ ਮਾਰੀ ਮਾਤਾ ਦੇ ਕੁੱਖ ਵਿੱਚੋਂ ਵੱਖਰਾ ਕੀਤਾ ਅਤੇ ਆਪਣੀ ਕਿਰਪਾ ਨਾਲ ਸੱਦਿਆ, ਇਹ ਪਾਉਣੀ ਹੋਈ ਜੋ ਆਪਣੇ ਪੁੱਤਰ ਨੂੰ ਮੇਰੇ ਪ੍ਰਕਾਸ਼ ਵਿੱਚ ਕਰੇ, ਭਾਈ ਮੈਂ ਉਸਦੀ ਖੁਸ਼ਖਬਰੀ ਪ੍ਰਾਈਆਂ ਕੌਮਾਂ ਵਿੱਚ ਸੁਣਾਵਾਂ, ਤਦੋਂ ਹੀ ਮੈਂ ਮਾਸ ਅਤੇ ਲਹੂ ਤੋਂ ਸਲਾਹ ਨਾ ਪੁੱਛੀ, ਨਾ ਯਰੂਸ਼ਲਮ ਨੂੰ ਉਹਨਾਂ ਦੇ ਕੋਲ ਗਿਆ ਜਿਹੜਾ ਮੈਥੋਂ ਪਹਿਲਾਂ ਰਸੂਲ ਬਣੇ ਸਨ, ਸਗੋਂ ਮੈਂ ਅਰਬ ਨੂੰ ਚਲਾ ਗਿਆ, ਫਿਰ ਦਮਿਸ਼ਕ ਨੂੰ ਮੁੜ ਆਇਆ। ਤਾਂ ਤਿੰਨਾਂ ਵਰਿਆਂ ਦੇ ਪਿੱਛੋਂ ਕੈਫਾਸ ਦੇ ਦਰਸ਼ਨ ਕਰਨ ਲਈ ਮੈਂ ਯਰੂਸ਼ਲਮ ਨੂੰ ਗਿਆ ਅਤੇ ਉੱਥੋਂ ਕੋਲ 15 ਦਿਨ ਰਿਹਾ, ਪਰ ਪ੍ਰਭੂ ਦੇ ਭਰਾ ਯਕੂਬ ਤੋਂ ਬਿਨਾਂ ਮੈਂ ਰਸੂਲਾਂ ਵਿੱਚ ਹੋਰ ਕਿਸੇ ਨੂੰ ਨਹੀਂ ਡਿੱਠਾ। ਹੁਣ ਜਿਹੜੀਆਂ ਗੱਲਾਂ ਤੁਹਾਨੂੰ ਲਿਖਦਾ ਹਾਂ, ਵੇਖੋ ਪਰਮੇਸ਼ਵਰ ਦੇ ਅੱਗੇ ਕਹਿੰਦਾ ਹਾਂ, ਮੈਂ ਝੂਠ ਨਹੀਂ ਬੋਲਦਾ। ਉਹਦੇ ਮਗਰੋਂ ਮੈਂ ਸੂਰੀਆ ਅਤੇ ਕਿਲਕਲੀਆ ਦੇ ਇਲਾਕਿਆਂ ਵਿੱਚ ਗਿਆ ਅਤੇ ਯਹੂਦੀਆਂ ਦੇ ਕਲੀਸੀਆ ਨੂੰ, ਜੋ ਮਸੀਹ ਵਿੱਚ ਸਨ, ਅਜੇ ਮੇਰੇ ਚਿਹਰੇ ਦੀ ਸਿਆਣ ਵਿੱਚ ਨਾ ਸੀ, ਪਰ ਨਿਰਾ ਉਹ ਸੁਣਦੀਆਂ ਹਨ, ਭਾਈ ਜਿਹੜਾ ਸਾਨੂੰ ਅੱਗੇ ਸਤਾਉਂਦਾ ਸੀ ਅਤੇ ਹੁਣ ਉਹ ਨੇਚਾ ਦੀ ਹੈ, ਖੁਸ਼ਖਬਰੀ ਸੁਣਾਉਂਦਾ ਹੈ। ਭਾਈ ਜਿਹੜਾ ਉਸਨੂੰ ਅੱਗੇ ਸਤਾਉਂਦਾ ਹੈ, ਉਹ ਉਸਨੂੰ ਨੇਚਾ ਦੀ ਖੁਸ਼ਖਬਰੀ ਸੁਣਾਉਂਦਾ ਹੈ, ਅਤੇ ਜਿਹਨੂੰ ਉਹ ਬਰਬਾਦ ਕਰਦਾ ਸੀ, ਉਸਨੇ ਮੇਰੇ ਕਾਰਨ ਪਰਮੇਸ਼ਵਰ ਦੀ ਵਡਿਆਈ ਕੀਤੀ ਹੈ। ਦੂਸਰਾ ਬਾਪ। ਤਦ 14 ਵਰਿਆਂ ਦੇ ਪਿੱਛੋਂ ਮੈਂ ਬਰਨਬਾਸ ਸਣੇ ਯਰੂਸ਼ਲਮ ਨੂੰ ਫੇਰ ਗਿਆ ਅਤੇ ਤੀਤੁਸ ਨੂੰ ਵੀ ਨਾਲ ਲੈ ਗਿਆ, ਅਤੇ ਮੇਰਾ ਜਾਣਾ ਪ੍ਰਕਾਸ਼ ਦੀ ਬਾਣੀ ਦੇ ਅਨੁਸਾਰ ਸੀ, ਅਤੇ ਉਸ ਖੁਸ਼ਖਬਰੀ ਨੂੰ ਜਿਹਦਾ ਮੈਂ ਪ੍ਰਾਈਆਂ ਕੌਮਾਂ ਵਿੱਚ ਪ੍ਰਚਾਰ ਕਰਦਾ ਹਾਂ, ਉਹਨਾਂ ਦੇ ਅੱਗੇ ਪੇਸ਼ ਕੀਤਾ, ਪਰ ਨਾਮੀ ਗਰਾਮੀ ਲੋਕਾਂ ਦੇ ਅੱਗੇ ਨਿਰਾਲੇ ਵਿੱਚ, ਪਈ ਕਿਤੇ ਇਉਂ ਨਾ ਹੋਵੇ ਜੋ ਮੇਰੀ ਹੁਣ ਜਾਂ ਪਿਛਲੀ ਦੌੜ ਵਿੱਚ ਪੱਜ ਅਕਰਥ ਹੋਵੇ। ਪਰ ਤੀਤੁਸ ਵੀ, ਜੋ ਮੇਰੇ ਨਾਲ ਸੀ, ਭਾਵੇਂ ਯੂਨਾਨੀ ਸੀ, ਤਾਂ ਵੀ ਧੱਕੋ ਧੱਕੀ ਸੁਨਤੀ ਨਾ ਬਣਾਇਆ ਗਿਆ, ਪਰ ਉਹਨਾਂ ਨੇ ਝੂਠੇ ਭਰਾਵਾਂ ਦੇ ਕਾਰਨ ਜੋ ਚੁੱਪ ਕੀਤੇ ਸਨ, ਉਸ ਆਜ਼ਾਦੀ ਨੂੰ ਸੂ ਲੈਣ ਲਈ ਜਿਹੜੀ ਯਿਸੂ ਮਸੀਹ ਦੇ ਵਿੱਚ ਸਾਨੂੰ ਮਿਲੀ ਹੋਈ ਹੈ, ਚੋਰੀ ਵੜ ਆਏ, ਭਾਈ ਸਾਨੂੰ ਬੰਧਨ ਵਿੱਚ ਲਿਆਉਣ, ਪਰ ਅਸੀਂ ਇੱਕ ਕੜੀ ਅਧੀਨ ਹੋ ਕੇ ਉਹਨਾਂ ਦੇ ਵਸ ਵਿੱਚ ਨਾ ਆਏ, ਭਾਈ ਖੁਸ਼ਖਬਰੀ ਅਤੇ ਸੱਚਾਈ ਤੁਹਾਡੇ ਕੋਲ ਬਣੀ ਰਹੇ। ਪਰ ਉਹ ਧਰਮੀ ਜਿਹੜੇ ਨਾਮੀ ਅਤੇ ਗ੍ਰਾਮੀ ਸਨ, ਉਹ ਭਾਵੇਂ ਕਿਹੋ ਜਿਹੇ ਹੋਣ, ਮੈਨੂੰ ਕੋਈ ਪਰਵਾਹ ਨਹੀਂ, ਪਰਮੇਸ਼ਵਰ ਕਿਸੇ ਦਾ ਪੱਖਪਾਤ ਨਹੀਂ ਕਰਦਾ। ਮੈਂ ਕਹਿੰਦਾ ਹਾਂ, ਭਾਈ ਜਿਹੜੇ ਨਾਮੀ ਅਤੇ ਗ੍ਰਾਮੀ ਸਨ, ਉਹਨਾਂ ਤੋਂ ਮੈਨੂੰ ਕੁਝ ਪ੍ਰਾਪਤ ਨਾ ਹੋਇਆ, ਸਗੋਂ ਉਲਟਾ ਜਦ ਉਹਨਾਂ ਨੂੰ ਡਿੱਠਾ, ਭਾਈ ਅਸੁੰਤੀਆਂ ਲਈ ਖੁਸ਼ਖਬਰੀ ਦਾ ਕੰਮ ਮੈਨੂੰ ਸੌਂਪਿਆ ਗਿਆ ਹੈ, ਜਿਵੇਂ ਸੁੰਤੀਆਂ ਨੇ ਪਤਰਸ ਨੂੰ, ਕਿਉਂਕਿ ਜਿਨ੍ਹਾਂ ਨੇ ਸੁੰਤੀਆਂ ਦੇ ਵਸੀਲੇ ਪਤਰਸ ਦੀ ਰਸੂਲ ਦੀ ਪਦਵੀ ਲਈ ਪਤਰਸ ਵਿੱਚ ਅਸਰ ਕੀਤਾ, ਉਹਨੇ ਪ੍ਰਾਈਆਂ ਕੌਮਾਂ ਦੇ ਲਈ ਮੇਰੇ ਉੱਤੇ ਵੀ ਅਸਰ ਕੀਤਾ। ਔਰ ਜਦ ਉਹਨਾਂ ਦੀ ਕਿਰਪਾ ਉਸ ਲਈ ਜਿਹੜੀ ਮੇਰੇ ਉੱਤੇ ਹੋਈ, ਜਾਣ ਲਿਆ ਤਾਂ ਯਾਕੂਬ ਔਰ ਕੈਫਾਸ ਅਤੇ ਯੂਹੰਨਾ ਨੇ ਜਿਹੜੀਆਂ ਕਲੀਸਿਆ ਵਿੱਚ ਥੰਮ ਆਖੀ ਦੇ ਸਨ ਅਤੇ ਮੇਰੇ ਨਾਲ ਬਰਨਬਾਸ ਨਾਲ ਸਾਂਝ ਦੇ ਸੱਜੇ ਪਾਸੇ ਹੱਥ ਮਿਲਾਏ, ਭਾਈ ਅਸੀਂ ਪਰਾਈਆਂ ਕੌਮਾਂ ਦੇ ਕੋਲ ਜਾਈਏ ਅਤੇ ਉਹਨਾਂ ਸੁੰਦੀਆਂ ਕੋਲ ਜਾਣ, ਕੇਵਲ ਅਸੀਂ ਗਰੀਬਾਂ ਨੂੰ ਚੇਤੇ ਰੱਖੀਏ, ਜਿਸ ਕੰਮ ਲਈ ਮੈਂ ਲੱਕ ਵੀ ਬੱਧਾ ਸੀ। ਪਰ ਜਦ ਕੈਫਾਸ ਅੰਤਾਕੀਆ ਨੂੰ ਆਇਆ ਤਾਂ ਮੈਂ ਉਹਦੇ ਮੂੰਹ ਉੱਤੇ ਉਹਦਾ ਸਾਹਮਣਾ ਕੀਤਾ, ਕਿਉਂ ਜੋ ਉਹ ਦੋਸ਼ੀ ਠਹਿਰਿਆ ਸੀ। ਇਸ ਲਈ ਜੋ ਉਸ ਉੱਤੇ ਅੱਗੇ ਜੋ ਕੋਈ ਜਣੇ ਯਾਕੂਬ ਦੀ ਵੱਲੋਂ ਆਏ ਸਨ, ਉਹ ਪਰਾਈ ਕੌਮਾਂ ਵਾਲਿਆਂ ਦੇ ਨਾਲ ਖਾਂਦਾ ਹੁੰਦਾ ਸੀ ਅਤੇ ਜਦ ਉਹ ਆਏ ਤਾਂ ਸੁੰਤੀਆਂ ਦੇ ਡਰ ਦੇ ਮਾਰੇ ਉਹ ਪਿਛਾਂ ਹਟ ਗਿਆ ਅਤੇ ਆਪਣੇ ਆਪ ਨੂੰ ਅੱਡ ਕੀਤਾ, ਅਤੇ ਬਾਕੀ ਯਹੂਦੀਆਂ ਨੇ ਵੀ ਉਹਦੇ ਨਾਲ ਦੁਰੰਗੀ ਕੀਤੀ, ਇੱਥੋਂ ਤੀਕਰ ਜੋ ਬਰਨਬਾਸ ਵੀ ਉਹਨਾਂ ਦੁਰੰਗੀਆਂ ਦੇ ਨਾਲ ਪਰਮਾਇਆ ਗਿਆ। ਪਰ ਜਦ ਮੈਂ ਵੇਖਿਆ ਜੋ ਅੰਜੀਲ ਦੀ ਸੱਚਾਈ ਦੇ ਅਨੁਸਾਰ ਸਿੱਧੀ ਚਾਲ ਨਹੀਂ ਚੱਲਦੇ ਹਨ, ਤਾਂ ਸਭਨਾਂ ਦੇ ਅੱਗੇ ਕੈਫਾਸ ਨੂੰ ਆਖਿਆ, ਭਾਈ ਜਦੋਂ ਤੂੰ ਯਹੂਦੀ ਹੋ ਕੇ ਪਰਾਈਆਂ ਕੌਮਾਂ ਦੀ ਰੀਤ ਦੇ ਉੱਤੇ ਚੱਲਦਾ ਹੈ ਅਤੇ ਯਹੂਦੀਆਂ ਦੀ ਰੀਤ ਉੱਤੇ ਨਹੀਂ, ਤਾਂ ਤੂੰ ਕਿਵੇਂ ਪਰਾਈਆਂ ਕੌਮਾਂ ਦੇ ਯਹੂਦੀਆਂ ਦੀ ਰੀਤ ਉੱਤੇ ਬਲਬੋਧੀ ਕਰ ਚਲਾਉਂਦਾ ਹੈ? ਅਸੀਂ ਜਨਮ ਕਰਕੇ ਯਹੂਦੀ ਹਾਂ ਪਰ ਪਰਾਈਆਂ ਕੌਮਾਂ ਵਿੱਚੋਂ ਪਾਪੀ ਨਹੀਂ, ਤਾਂ ਵੀ ਇਹ ਜਾਣ ਕੇ ਭਾਈ ਸ਼ਰਾ ਮਨੁੱਖ ਦੇ ਕੰਮਾਂ ਤੋਂ ਨਹੀਂ ਸਗੋਂ ਨਿਰਾ ਯਸੂ ਮਸੀਹ ਉੱਤੇ ਨੇਚਾ ਕਰਨ ਤੋਂ ਧਰਮੀ ਠਹਿਰਾਇਆ ਜਾਂਦਾ ਹੈ। ਅਸਾਂ ਵੀ ਮਸੀਹ ਯਸੂ ਉੱਤੇ ਨੇਚਾ ਕੀਤੀ, ਭਾਈ ਮਸੀਹ ਦੀ ਨੇਚਾ ਤੋਂ ਨਾ ਸ਼ਰ੍ਹਾਂ ਦੇ ਕੰਮਾਂ ਤੋਂ ਧਰਮੀ ਠਹਿਰਾਏ ਜਾਈਏ, ਕਿਉਂਕਿ ਕੋਈ ਬਸ਼ਰ ਸ਼ਰ੍ਹਾਂ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਜਾਵੇਗਾ। ਪਰ ਜੇ ਅਸੀਂ ਮਸੀਹ ਵਿੱਚ ਧਰਮੀ ਠਹਿਰਾਏ ਜਾਣ ਦੀ ਭਾਲ ਕਰਦੇ ਹਾਂ ਤਾਂ ਆਪੇ ਪਾਪੀ ਵਿੱਚ ਨਿਕਲੇ ਤਾਂ ਭਲਾ ਮਸੀਹ ਪਾਪ ਦਾ ਸੇਵਾਦਾਰ ਹੋਇਆ? ਕਦੇ ਨਹੀਂ, ਕਿਉਂਕਿ ਜੋ ਮੈਂ ਟਾ ਦਿੱਤਾ ਅਤੇ ਉਸਨੂੰ ਫੇਰ ਬਣਾਵਾਂ ਤਾਂ ਮੈਂ ਆਪਣੇ ਆਪ ਨੂੰ ਅਪਰਾਧੀ ਸਾਬਤ ਕਰਦਾ ਹਾਂ। ਇਸ ਲਈ ਆਪਣੇ ਆਪ ਨੂੰ ਜੋ ਸ਼ਰ੍ਹਾਂ ਦੇ ਅਧੀਨ ਕਰਕੇ ਸ਼ਰ੍ਹਾਂ ਦੇ ਵੱਲੋਂ ਮੋਇਆ ਅਤੇ ਪਰਮੇਸ਼ਵਰ ਦੇ ਲਈ ਜਿਉਂਦਾ ਰਿਹਾ, ਮੈਂ ਮਸੀਹ ਦੇ ਨਾਲ ਸਲੀਬ ਉੱਤੇ ਦਿੱਤਾ ਗਿਆ। ਪਰ ਹੁਣ ਤੋਂ ਨਹੀਂ, ਮੈਂ ਨਹੀਂ ਜਿਉਂਦਾ ਹਾਂ ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ, ਅਤੇ ਹੁਣ ਜਿਹੜਾ ਜੀਵਨ ਸਰੀਰ ਵਿੱਚ ਭੋਗਦਾ ਹਾਂ ਸੋ ਪਰਮੇਸ਼ਵਰ ਦੇ ਪੁੱਤਰ ਉੱਤੇ ਨੇਚਾ ਕਰਨ ਦੇ ਨਾਲ ਭੋਗਦਾ ਹਾਂ, ਅਤੇ ਜਿਹਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਪ੍ਰੇਮ ਨੂੰ ਆਪ ਮੇਰੇ ਲਈ ਦੇ ਦਿੱਤਾ ਅਤੇ ਪਰਮੇਸ਼ਵਰ ਦੀ ਕਿਰਪਾ ਨੂੰ ਕਰਤ ਨਹੀਂ ਕਰਦਾ, ਕਿਉਂਕਿ ਜੇ ਸ਼ਰ੍ਹਾਂ ਦੇ ਰਾਹੀਂ ਧਰਮ ਪ੍ਰਾਪਤ ਹੁੰਦਾ ਤਾਂ ਮਸੀਹ ਐਵੇਂ ਹੀ ਮੋਇਆ। ਤੀਜਾ ਬਾਪ, ਹੇ ਮੂਰਖ ਗਲਤੀਓ, ਕਿੰਨੇ ਤੁਹਾਡੇ ਉੱਤੇ ਜਾਦੂ ਪਾ ਲਏ, ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਮਸੀਹ ਯਸੂ ਸਲੀਬ ਉੱਤੇ ਚਾੜਿਆ ਹੋਇਆ ਸਹਿਰਨ ਪ੍ਰਸਿੱਧ ਕੀਤਾ ਗਿਆ, ਅਤੇ ਤੁਹਾਥੋਂ ਨੇਰਾ ਇੰਨਾ ਮਲੂਮ ਕਰਨਾ ਚਾਹੁੰਦਾ ਸੀ ਭਾਈ ਤੁਹਾਨੂੰ ਸ਼ਰ੍ਹਾਂ ਦੇ ਕੰਮਾਂ ਤੋਂ ਆਤਮਾ ਪ੍ਰਾਪਤ ਹੋਇਆ ਅਥਵਾ ਨੇਚਾ ਦੇ ਸੁਨੇਹ ਤੋਂ? ਕੀ ਤੁਸੀਂ ਇਹੋ ਜਿਹੇ ਮੂਰਖ ਹੋ, ਭਲਾ ਆਤਮਾ ਦੁਆਰਾ ਆਰੰਭ ਕਰਕੇ ਤੁਸੀਂ ਹੁਣ ਸਰੀਰ ਦੁਆਰਾ ਸਮਾਪਤ ਹੁੰਦੇ ਹੋ? ਕੀ ਤੁਸੀਂ ਅੰਨਿਆਂ ਨੂੰ ਇੰਨਿਆਂ ਦੁੱਖਾਂ ਵਿੱਚ ਚੱਲਿਆ, ਅਤੇ ਜੇ ਸੱਚੀ ਮੁੱਚੀ ਵੀ ਹੋਵੇ ਫਿਰ ਜਿਹੜਾ ਤੁਹਾਨੂੰ ਆਤਮਾ ਦਿੰਦਾ ਹੈ ਅਤੇ ਤੁਹਾਡੇ ਵਿੱਚ ਕਰਾਮਾਤਾਂ ਵਿਖਾਉਂਦਾ ਹੈ ਜੋ ਸ਼ਰ੍ਹਾਂ ਦੇ ਕੰਮਾਂ ਤੋਂ ਜਾਂ ਨੇਚਾ ਦੇ ਸੁਨੇਹ ਤੋਂ ਇਹ ਕਰਦਾ ਹੈ? ਜਿਵੇਂ ਅਬਰਾਹਾਮ ਨੇ ਪਰਮੇਸ਼ਵਰ ਦੀ ਪ੍ਰਤੀਤ ਕੀਤੀ ਅਤੇ ਉਹਦੇ ਲਈ ਇਹ ਧਰਮੀ ਗਿਣਿਆ ਗਿਆ, ਸੋ ਜਾਣ ਛੱਡ ਭਾਈ ਜਿਹੜੇ ਪ੍ਰਤੀਤ ਕਰਨ ਵਾਲੇ ਹਨ ਉਹ ਅਬਰਾਹਾਮ ਦੇ ਪੁੱਤਰ ਹਨ, ਅਤੇ ਧਰਮ ਪੁਸਤਕ ਦੇ ਅੱਗਿਓਂ ਵੇਖ ਇਹ ਪਰਮੇਸ਼ਵਰ ਪਰਾਈਆਂ ਕੌਮਾਂ ਨੂੰ ਨੇਚਾ ਦੇ ਰਾਹੀਂ ਧਰਮੀ ਠਹਿਰਾਵੇਗਾ। ਅਬਰਾਹਾਮ ਨੂੰ ਅੱਗੋਂ ਹੀ ਖੁਸ਼ਖਬਰੀ ਸੁਣਾਈ, ਭਾਈ ਸਭ ਕੌਮਾਂ ਤੇਰੇ ਵਿੱਚ ਮੁਬਾਰਕ ਹੋਣਗੀਆਂ, ਸੋ ਜਿਹੜੇ ਨੇਚਾ ਵਾਲੇ ਹਨ ਉਹ ਨੇਚਾਵਾਨ ਅਬਰਾਹਾਮ ਦੇ ਨਾਲ ਮੁਬਾਰਕ ਹਨ, ਕਿਉਂਕਿ ਜਿੰਨੇ ਸ਼ਰ੍ਹਾਂ ਦੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ ਉਹ ਸਰਾਪ ਹੇਠਾਂ ਹਨ, ਕਿਉਂ ਜੋ ਲਿਖਿਆ ਹੋਇਆ ਹੈ ਕਿ ਸਰਾਪਤ ਹੋਵੇ ਜਿਹੜਾ ਹਰੇਕ ਸਭਨਾਂ ਗੱਲਾਂ ਦੇ ਕਾਰਨ ਜਿਹੜੀਆਂ ਸ਼ਰ੍ਹਾਂ ਦੇ ਪੁਸਤਕ ਵਿੱਚ ਲਿਖੀਆਂ ਹੋਈਆਂ ਹਨ ਨਹੀਂ ਲੱਗਾ ਰਹਿੰਦਾ। ਹੁਣ ਇਹ ਗੱਲ ਪ੍ਰਗਟ ਹੈ ਕਿ ਪਰਮੇਸ਼ਵਰ ਦੇ ਅੱਗੇ ਸ਼ਰ੍ਹਾਂ ਤੋਂ ਧਰਮੀ ਕੋਈ ਨਹੀਂ ਠਹਿਰਦਾ, ਅਤੇ ਇਸ ਲਈ ਜੋ ਨੇਚਾ ਤੋਂ ਧਰਮੀ ਅਤੇ ਜਿਉਂਦਾ ਰਹੇਗਾ, ਅਤੇ ਸ਼ਰ੍ਹਾਂ ਨੂੰ ਨੇਚਾ ਨਾਲ ਕੁਝ ਵਾਸਤਾ ਨਹੀਂ, ਸਗੋਂ ਜਿੰਨੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਕੀਤੀ ਸੋ ਉਹਨਾਂ ਤੋਂ ਜਿਉਂਦਾ ਰਹੇਗਾ। ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰ੍ਹਾਂ ਦੇ ਸਰਾਪ ਤੋਂ ਛੁਟਾਇਆ, ਇਸ ਕਰਕੇ ਜੋ ਉਹ ਆਪ ਸਾਡੇ ਲਈ ਸਰਾਪ ਜਿਹਾ ਬਣਿਆ, ਕਿਉਂ ਜੋ ਲਿਖਿਆ ਹੋਇਆ ਹੈ ਭਾਈ ਸਰਾਪੀ ਹੈ ਜਿਹੜਾ ਹਰੇਕ ਰੁੱਖ ਉੱਤੇ ਟੰਗਿਆ ਹੋਇਆ, ਭਾਈ ਅਬਰਾਹਾਮ ਦੀ ਬਰਕਤ ਮਸੀਹ ਯਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ, ਤਾਂ ਜੋ ਅਸੀਂ ਉਸ ਆਤਮਾ ਦੇ ਵਚਨ ਨੂੰ ਨੇਚਾ ਦੇ ਰਾਹੀਂ ਪ੍ਰਾਪਤ ਕਰੀਏ। ਹੇ ਪ੍ਰਭੂ, ਮੈਂ ਮਨੁੱਖ ਵਾਂਗੂ ਬੋਲਦਾ ਹਾਂ, ਭਾਵੇਂ ਮਨੁੱਖ ਦਾ ਵਸੀਅਤ ਨਾਮਾ ਵੀ ਹੋਵੇ, ਪਰ ਜਦੋਂ ਪੱਕਾ ਹੋ ਗਿਆ ਤਾਂ ਕੋਈ ਉਸ ਵਿੱਚ ਭੰਗ ਨਹੀਂ ਪਾਉਂਦਾ ਨਾ ਵਾਧਾ ਕਰਦਾ ਹੈ। ਹੁਣ ਅਬਰਾਹਾਮ ਅਤੇ ਉਸ ਦੀ ਅੰਸ਼ ਨੂੰ ਵਚਨ ਦਿੱਤੇ ਗਏ ਸਨ, ਉਹ ਨਹੀਂ ਕਹਿੰਦਾ ਅੰਸਾਂ ਨੂੰ ਜਿਵੇਂ ਬਾਲਿਆਂ ਦੇ ਲਈ, ਪਰ ਜਿਵੇਂ ਇੱਕ ਦੇ ਲਈ ਮਸੀਹ ਕਹਿੰਦਾ ਹੈ, ਅਰਥਾਤ ਤੇਰੀ ਅੰਸ਼ ਨੂੰ ਜੋ ਮਸੀਹ ਹੈ। ਹੁਣ ਇਹ ਆਖਦਾ ਹੈ ਭਾਈ ਉਸ ਨੇਮ ਨੂੰ ਜੋ ਪਰਮੇਸ਼ਵਰ ਦੇ ਅੱਗੇ ਬੰਨਿਆ ਹੈ, ਸੋ ਸ਼ਰ੍ਹਾਂ ਜਿਹੜੀ ਉਸ ਤੋਂ 400 ਵਰ੍ਹਿਆਂ ਤੀਕਰ ਪਿੱਛੋਂ ਆਈ ਅਤੇ ਉਸਨੂੰ ਕਾਰਤ ਨਹੀਂ ਕਰਦੀ ਭਈ ਉਹ ਵਚਨ ਅਵਿਰਥਾ ਹੋ ਜਾਵੇ, ਕਿਉਂ ਜੋ ਇਹ ਜੇ ਅਧਿਕਾਰ ਸ਼ਰ੍ਹਾਂ ਤੋਂ ਹੁੰਦਾ ਤਾਂ ਫਿਰ ਵਚਨ ਤੋਂ ਨਹੀਂ। ਪਰੰਤੂ ਪਰਮੇਸ਼ੁਰ ਨੇ ਅਬਰਾਹਮ ਦੇ ਲਈ ਉਹਨੂੰ ਵਚਨ ਦੇ ਰਾਹੀਂ ਦਾਨ ਦਿੱਤਾ, ਫਿਰ ਸ਼ਰ੍ਹਾਂ ਕੀ ਹੈ? ਉਹ ਅਪਰਾਧਾਂ ਦੇ ਕਾਰਨ ਨਾ ਰਲਾਈ ਗਈ ਸੀ ਕਿ ਜਿਨ੍ਹਾਂ ਦੇ ਚਿਰ ਉਹ ਅੰਸ਼ ਨੂੰ ਜਿਹਨੂੰ ਵਚਨ ਦਿੱਤਾ ਹੋਇਆ ਹੈ ਨਾ ਆਵੇ, ਉਹ ਬਣੀ ਰਹੇ ਅਤੇ ਦੂਤਾਂ ਦੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ ਠਹਿਰਾਈ ਗਈ। ਹੁਣ ਵਿਚੋਲਾ ਇੱਕ ਨਹੀਂ ਪਰੰਤੂ ਪਰਮੇਸ਼ੁਰ ਹੈ। ਫਿਰ ਭਲਾ ਸ਼ਰ੍ਹਾਂ ਪਰਮੇਸ਼ੁਰ ਦੇ ਵਚਨਾਂ ਦੇ ਵਿਰੁੱਧ ਹੈ? ਕਦੇ ਨਹੀਂ, ਕਿਉਂਕਿ ਜੇਕਰ ਅਜਿਹੀ ਸ਼ਰ੍ਹਾਂ ਦਿੱਤੀ ਹੋਈ ਹੁੰਦੀ ਤਾਂ ਜਿਹੜੀ ਜੀਵਨ ਦੇ ਸਕਦੀ ਤਾਂ ਧਰਮ ਸੱਚਮੁੱਚ ਸ਼ਰ੍ਹਾਂ ਤੋਂ ਪ੍ਰਾਪਤ ਹੁੰਦਾ। ਪਰ ਧਰਮ ਪੁਸਤਕ ਨੇ ਸਭਨਾਂ ਨੂੰ ਪਾਪ ਦੇ ਹੇਠ ਬੰਦ ਕਰ ਛੱਡਿਆ ਹੈ, ਪਰੰਤੂ ਉਹ ਜਿਹੜਾ ਵਚਨ ਜਿਹੜਾ ਪ੍ਰਭੂ ਯਿਸੂ ਮਸੀਹ ਉੱਤੇ ਨੇਚਾ ਕਰਦਾ ਹੈ ਉਹਦੇ ਤੋਂ ਹੀ ਮਿਲਦਾ ਹੈ ਅਤੇ ਨੇਚਾ ਕਰਨ ਵਾਲਿਆਂ ਨੂੰ ਦਿੱਤਾ ਜਾਵੇ। ਪਰ ਨੇਚਾ ਦੇ ਨਾਲ ਆਉਣ ਤੇ ਪਹਿਲਾਂ ਉਸ ਦੇ ਉੱਤੇ ਨੇਚਾ ਕਰਨ ਲਈ ਜਿਹੜੀ ਪ੍ਰਗਟ ਹੋਣੀ ਸੀ ਸ਼ਰ੍ਹਾਂ ਪੈਰੇ ਹੇਠ ਬੱਧੇ ਹੋਏ ਸਨ। ਸੋ ਸ਼ਰ੍ਹਾਂ ਮਸੀਹ ਦੇ ਆਉਣ ਤਿਕਰ ਸਾਡੇ ਲਈ ਨਿਗਾਹ ਬਣ ਬਣੀ ਭਈ ਅਸੀਂ ਨੇਚਾ ਨਾਲ ਧਰਮੀ ਠਹਿਰਾਏ ਜਾਈਏ। ਪਰ ਹੁਣ ਨੇਚਾ ਜੋ ਆਈ ਅਸੀਂ ਗਾਹਾਂ ਨੂੰ ਨਿਗਾਹ ਬਣ ਤੋਂ ਮਤਹਿਤ ਨਹੀਂ, ਕਿਉਂ ਜੋ ਮਸੀਹ ਯਿਸੂ ਉੱਤੇ ਨੇਚਾ ਕਰਨ ਕਰਕੇ ਤੁਸੀਂ ਸਭੇ ਪਰਮੇਸ਼ੁਰ ਦੇ ਪੁੱਤਰ ਹੋ, ਕਿਉਂ ਜੋ ਤੁਸਾਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਹਨਾਂ ਨੇ ਮਸੀਹ ਨੂੰ ਪਹਿਨ ਲਿਆ। ਨਾ ਯਹੂਦੀਆਂ, ਨਾ ਯੂਨਾਨੀਆਂ, ਨਾ ਗੁਲਾਮ, ਨਾ ਆਜ਼ਾਦ, ਨਾ ਨਰ, ਨਾ ਨਾਰੀ ਹੋ ਸਕਦਾ ਹੈ, ਕਿਉਂ ਜੋ ਤੁਸੀਂ ਸਭੇ ਪਰਮੇਸ਼ੁਰ ਵਿੱਚੋਂ ਇੱਕੋ ਹੋ। ਅਤੇ ਜੇ ਤੁਸੀਂ ਪਰਮੇਸ਼ੁਰ ਦੇ ਹੋ ਤਾਂ ਅਬਰਾਹਮ ਦੀ ਅੰਸ਼ ਅਤੇ ਵਚਨ ਦੇ ਅਨੁਸਾਰ ਅਧਿਕਾਰੀ ਹੋ। ਚੌਥਾ ਬਾਪ, ਹੁਣ ਮੈਂ ਆਖਦਾ ਹਾਂ ਭਈ ਅਧਿਕਾਰੀ ਜਿੰਨਾ ਚਿਕਰ ਬਾਲਕ ਹੈ ਉਹ ਉਸ ਉੱਤੇ ਅਤੇ ਗੁਲਾਮ ਵਿੱਚ ਕੁਝ ਪੇਨ ਪੇਦ ਨਹੀਂ ਪਾਵੇ, ਉਹ ਸਭ ਦਾ ਮਾਲਕ ਹੈ। ਪਰ ਉਸ ਮਿਆਦ ਤਿਕਰ ਜੋ ਪਿਤਾ ਨੇ ਪਹਿਲਾਂ ਠਹਿਰਾਈ ਹੈ ਸਰਬਰਾਹਾਂ ਅਤੇ ਮੁਖਤਿਆਰਾਂ ਦੇ ਮਤਹਿਤ ਹੈ। ਅਤੇ ਤਿਵੇਂ ਅਸੀਂ ਵੀ ਜਦ ਬਾਲਕ ਸਾਂ ਤਾਂ ਸੰਸਾਰੀ ਮੂਲ ਗੱਲਾਂ ਦੇ ਬੰਧਨ ਵਿੱਚ ਸਾਂ, ਪਰ ਜਦੋਂ ਸਮਾਂ ਪੂਰਾ ਹੋਇਆ ਤਾਂ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਕੱਲਿਆ ਜਿਹੜਾ ਤੀਵੀਂ ਤੋਂ ਜੰਮਿਆ ਅਤੇ ਸ਼ਰ੍ਹਾਂ ਦੇ ਮਤਹਿਤ ਜੰਮਿਆ। ਅਤੇ ਇਸ ਲਈ ਜੋ ਮੁੱਲ ਦੇ ਕੇ ਉਹਨਾਂ ਨੂੰ ਜਿਹੜੇ ਸ਼ਰ੍ਹਾਂ ਦੇ ਮਤਹਿਤ ਹਨ ਛੁਡਾਵੇ, ਭਈ ਲੇਪਾਲਕ ਪੁੱਤਰ ਹੋਣ ਦੀ ਪਦਵੀ ਸਾਨੂੰ ਪ੍ਰਾਪਤ ਹੋਵੇ। ਅਤੇ ਤੁਸਾਂ ਜੋ ਪੁੱਤਰ ਹੋ, ਇਸੇ ਕਾਰਨ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਆਤਮਾ ਨੂੰ ਸਾਡੇ ਦਿਲਾਂ ਵਿੱਚ ਕੱਲ ਦਿੱਤਾ, ਜਿਹੜਾ ਅੱਬਾ ਅਰਥਾਤ ਹੇ ਪਿਤਾ ਪੁਕਾਰਦਾ ਹੈ। ਸੋ ਤੂੰ ਅਗਾਂ ਨੂੰ ਗੁਲਾਮ ਨਹੀਂ ਸਗੋਂ ਪੁੱਤਰ ਹੈ, ਅਤੇ ਜੇ ਪੁੱਤਰ ਹੈ ਤਾਂ ਪਰਮੇਸ਼ੁਰ ਦੇ ਰਾਹੀਂ ਅਧਿਕਾਰੀ ਵੀ ਹੈ। ਪਰ ਉਸ ਵੇਲੇ ਪਰਮੇਸ਼ੁਰ ਤੋਂ ਜਾਣ ਸੋ ਤੁਸੀਂ ਉਹਨਾਂ ਦੇ ਬੰਧਨ ਵਿੱਚ ਸੋ ਜਿਹੜੇ ਅਸਲ ਵਿੱਚ ਈਸ਼ਵਰ ਨਹੀਂ ਸਨ। ਪਰ ਹੁਣ ਤੁਸੀਂ ਜੋ ਪਰਮੇਸ਼ੁਰ ਨੂੰ ਜਾਣ ਗਏ ਹੋ ਸਗੋਂ ਪਰਮੇਸ਼ੁਰ ਨੇ ਤੁਹਾਨੂੰ ਜਾਣ ਲਿਆ ਹੈ, ਤਾਂ ਕੀਕੁਰ ਫਿਰ ਤੁਸੀਂ ਉਹਨਾਂ ਨਿਰਬਲ ਅਤੇ ਨਿਕੰਮਿਆਂ ਮੂਲ ਗੱਲਾਂ ਵਾਂਗੂ ਸੜ ਜਾਂਦੇ ਹੋ, ਜਿਨ੍ਹਾਂ ਦੇ ਬੰਧਨ ਵਿੱਚ ਤੁਸੀਂ ਨਵੇਂ ਸਿਰਿਓਂ ਆਉਣਾ ਚਾਹੁੰਦੇ ਹੋ। ਤੁਸੀਂ ਉਹਨਾਂ ਦਿਨਾਂ ਅਤੇ ਮਹੀਨਿਆਂ ਅਤੇ ਸਮਿਆਂ ਅਤੇ ਵਰਿਆਂ ਨੂੰ ਮੰਨਦੇ ਹੋ। ਤੁਹਾਡੇ ਲਈ ਮੈਂ ਡਰਦਾ ਹਾਂ ਭਾਈ ਕਿਤੇ ਇਉਂ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਵੇਂ ਹੀ ਮਿਹਨਤ ਕੀਤੀ ਹੋਵੇ। ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਾਈ ਤੁਸੀਂ ਮੇਰੇ ਜੇ ਬਣੋ, ਇਸ ਲਈ ਜੋ ਮੈਂ ਵੀ ਤੁਹਾਡੇ ਜਿਹਾ ਬਣਿਆ। ਤੁਸੀਂ ਮੇਰੇ ਨਾਲ ਬੁਰੇ ਨਾ ਵਰਤੋ, ਪਰ ਤੁਸੀਂ ਨਹੀਂ ਜਾਣਦੇ ਜੋ ਮੈਂ ਸਰੀਰ ਦੀ ਮਾਨਗੀ ਕਰਕੇ ਪਹਿਲੀ ਵਾਰ ਤੁਹਾਨੂੰ ਖੁਸ਼ਖਬਰੀ ਸੁਣਾਈ, ਅਤੇ ਜੋ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਪਰਤਾਵਾ ਸੀ ਉਹਨੂੰ ਤੁਸਾਂ ਤੁੱਛ ਨਾ ਜਾਣਿਆ, ਨਾ ਉਸ ਤੋਂ ਸੂਗ ਕੀਤੀ, ਪਰ ਮੈਨੂੰ ਪਰਮੇਸ਼ੁਰ ਦੇ ਦੂਧ ਦੀ ਨਿਆਈ ਸੁਗਮ ਸੀ ਯੱਸੂ ਦੀ ਨਿਆਈ ਕਬੂਲ ਕੀਤਾ। ਸੋ ਹੁਣ ਤੁਹਾਡਾ ਧੰਨਵਾਦ ਕਿੱਥੇ ਗਿਆ? ਕਿਉਂ ਜੋ ਮੈਂ ਤੁਹਾਡੇ ਲਈ ਸਾਖੀ ਭਰਦਾ ਹਾਂ ਭਈ ਜੇ ਹੋ ਸਕਦਾ ਹੈ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ, ਫਿਰ ਮੈਂ ਕੀ ਤੁਹਾਨੂੰ ਸੱਚੀ ਗੱਲ ਆਖਣ ਦਾ ਤੁਹਾਡੇ ਨਾਲ ਵੈਰੀ ਬਣ ਗਿਆ ਹਾਂ? ਉਹ ਤੁਹਾਨੂੰ ਫਸਲਾਉਂਦੇ ਹਨ ਤਾਂ ਬਹੁਤ ਹਨ, ਪਰ ਬੜੀ ਨੀਤ ਨਾਲ ਨਹੀਂ ਸਗੋਂ ਉਹ ਤੁਹਾਨੂੰ ਛੇਕਿਆ ਜਾਂਦੇ ਹਨ ਭਈ ਤੁਸੀਂ ਉਹਨਾਂ ਵਿੱਚ ਫਸਲਾਓ। ਪਰ ਪਲਾ ਹੈ ਇਹ ਜੋ ਤੁਸੀਂ ਪਲੀ ਸਦਾ ਗੱਲ ਤੁਹਾਨੂੰ ਫਸਲਾਉਣ, ਅਤੇ ਨਾ ਕੇਵਲ ਉਸ ਵੇਲੇ ਜਦ ਮੈਂ ਤੁਹਾਡੇ ਕੋਲ ਹੋਵਾਂ। ਹੇ ਮੇਰੇ ਬੱਚਿਓ, ਜਿੰਨਾ ਚਿਰ ਮੈਂ ਤੁਹਾਡੇ ਵਿੱਚ ਮਸੀਹ ਯਸੂ ਦੀ ਸੂਰਤ ਨਾਲ ਫੜ ਲੈ ਕੇ ਅਤੇ ਤੁਹਾਡੇ ਵੇਲੇ ਪੀੜ ਨਾਲ ਲੱਗੀਆਂ ਹੋਈਆਂ ਹਨ, ਅਤੇ ਮੈਂ ਚਾਹੁੰਦਾ ਸਾਂ ਜੋ ਹੁਣ ਤੁਹਾਡੇ ਕੋਲ ਅੰਦਰ ਆਵਾਂ, ਹੋਰ ਤਰ੍ਹਾਂ ਬੋਲਦਾ ਹਾਂ ਕਿਉਂ ਜੋ ਤੁਹਾਡੀ ਵੱਲੋਂ ਦੁਪਤਾ ਵਿੱਚ ਪਿਆ ਹੋਇਆ ਹਾਂ। ਤੁਸੀਂ ਜੋ ਸ਼ਰ੍ਹਾਂ ਦੇ ਮਤਹਿਤ ਹੋਣਾ ਚਾਹੁੰਦੇ ਹੋ ਸੋ ਮੈਨੂੰ ਦੱਸੋ, ਭਲਾ ਤੁਸੀਂ ਸ਼ਰ੍ਹਾਂ ਨੂੰ ਨਹੀਂ ਸੁਣਦੇ? ਕਿਉਂ ਜੋ ਲਿਖਿਆ ਹੋਇਆ ਹੈ, ਜੋ ਅਬਰਾਹਮ ਦੇ ਦੋ ਪੁੱਤਰ ਹੋਏ, ਇੱਕ ਗੋਲੀ ਤੋਂ ਔਰ ਦੂਜਾ ਆਜ਼ਾਦ ਤੋਂ। ਪਰ ਜਿਹੜਾ ਗੋਲੀ ਤੋਂ ਹੋਇਆ ਉਹ ਸਰੀਰ ਦੇ ਅਨੁਸਾਰ ਜੰਮਿਆ, ਪਰੰਤੂ ਜਿਹੜਾ ਆਜ਼ਾਦ ਹੋਇਆ ਉਹ ਵਚਨ ਦੇ ਕਾਰਨ ਜੰਮਿਆ। ਇਹ ਦ੍ਰਿਸ਼ਟਾਂਤ ਦੀਆਂ ਗੱਲਾਂ ਹਨ। ਅਰਥ ਇਹ ਹੈ, ਜੋ ਤੀਵੀਆਂ ਦੋ ਨੇਮ ਹਨ, ਅਤੇ ਇੱਕ ਸੀਨਾ ਪਹਾੜੋਂ ਜੋ ਗੁਲਾਮੀ ਜਾਂਦੀ ਸੀ, ਅਤੇ ਇੱਕ ਹਾਜ਼ਰਾ, ਇਹ ਹਾਜ਼ਰਾ ਅਰਬ ਵਿੱਚ ਸੀਨਾ ਪਹਾੜ ਹੈ ਅਤੇ ਹੁਣ ਦੀ ਯਰੂਸ਼ਲਮ ਵਿੱਚ ਉਹਦਾ ਜਵਾਬ ਹੈ, ਕਿਉਂ ਜੋ ਉਹ ਆਪਣੇ ਬੱਚਿਆਂ ਸਣੇ ਗੁਲਾਮੀ ਵਿੱਚ ਪਈ ਹੈ। ਪਰ ਯਰੂਸ਼ਲਮ ਜੋ ਉਤਾਂ ਹੈ ਉਹ ਆਜ਼ਾਦ ਹੈ, ਉਹ ਸਾਡੀ ਮਾਤਾ ਹੈ, ਕਿਉਂ ਜੋ ਲਿਖਿਆ ਹੋਇਆ ਹੈ, ਹੇ ਬਾਂਝ ਜੈ ਕਾਰਾ ਗਜਾ ਜੋ ਤੂੰ ਨਹੀਂ ਜਣੀ, ਖੁੱਲ੍ਹ ਕੇ ਗਾ ਅਤੇ ਚਿੱਲਾ, ਅਤੇ ਜੋ ਤੈਨੂੰ ਪੀੜਾਂ ਨਹੀਂ ਲੱਗੀਆਂ, ਕਿਉਂ ਜੋ ਤੂੰ ਛੁੱਤੜ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ। ਪਰ ਹੇ ਪ੍ਰਭੋ, ਅਸੀਂ ਇਸਾਕ ਵਾਂਗੂ ਵਚਨ ਦੀ ਸੰਤਾਨ ਹਾਂ, ਪਰ ਜਿਵੇਂ ਉਸ ਸਮੇਂ ਜਿਹੜਾ ਸਰੀਰ ਦੇ ਅਨੁਸਾਰ ਜੰਮਿਆ ਉਹਨੂੰ ਸਤਾਉਂਦਾ ਸੀ, ਜਿਹੜਾ ਆਤਮਾ ਦੇ ਅਨੁਸਾਰ ਜੰਮਿਆ ਤਿਵੇਂ ਹੀ ਹੁੰਦਾ ਹੈ। ਪਰ ਧਰਮ ਪੁਸਤਕ ਕੀ ਆਖਦਾ ਹੈ, ਗੋਲੀ ਅਤੇ ਉਸਦੇ ਪੁੱਤਰ ਨੂੰ ਕੱਢ ਦੇ, ਕਿਉਂ ਜੋ ਗੋਲੀ ਦਾ ਪੁੱਤਰ ਆਜ਼ਾਦ ਦੇ ਪੁੱਤਰ ਨਾਲ ਅਧਿਕਾਰੀ ਨਹੀਂ ਹੋਵੇਗਾ। ਇਸ ਲਈ ਹੇ ਪ੍ਰਭੋ, ਅਸੀਂ ਗੋਲੀ ਦੀ ਨਹੀਂ ਸਗੋਂ ਆਜ਼ਾਦ ਦੀ ਸੰਤਾਨ ਹਾਂ। ਪੰਜਵਾਂ ਬਾਪ, ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ, ਇਸ ਲਈ ਦ੍ਰਿੜ ਰਹੋ ਅਤੇ ਗੁਲਾਮੀ ਦੇ ਜੂਲੇ ਹੇਠਾਂ ਮੁੜ ਕੇ ਨਾ ਜੱਪੋ। ਵੇਖੋ, ਮੈਂ ਪੌਲਸ ਤੁਹਾਨੂੰ ਆਖਦਾ ਹਾਂ ਭਈ ਜੇ ਤੁਸੀਂ ਸੁਨਤ ਕਰਾਵੋ ਤਾਂ ਮਸੀਹ ਕੋਲੋਂ ਤੁਹਾਨੂੰ ਕੁਝ ਲਾਭ ਨਾ ਹੋਵੇਗਾ। ਸਗੋਂ ਮੈਂ ਹਰੇਕ ਮਨੁੱਖ ਨੂੰ ਜਿਹੜਾ ਸੁਨਤ ਕਰਵਾਉਂਦਾ ਹੈ ਫੇਰ ਸਾਖੀ ਭਰਦਾ ਹਾਂ ਜੋ ਉਹ ਸ਼ਰ੍ਹਾਂ ਨੂੰ ਪੂਰਿਆ ਕਰਨ ਦਾ ਕਰਜਾਈ ਹੈ। ਸੋ ਤੁਸੀਂ ਸ਼ਰ੍ਹਾਂ ਦੇ ਨਾਲ ਧਰਮੀ ਬਣਨਾ ਚਾਹੁੰਦੇ ਹੋ, ਸੋ ਮਸੀਹ ਤੋਂ ਅੱਡ ਹੋ ਗਏ, ਤੁਸੀਂ ਕਿਰਪਾ ਤੋਂ ਡਿੱਗ ਗਏ ਹੋ। ਅਸੀਂ ਤਾਂ ਆਤਮਾ ਦੇ ਕਾਰਨ ਨੇਚਾ ਨਾਲ ਧਰਮ ਦੀ ਆਸਾ ਦੀ ਉਡੀਕ ਕਰਦੇ ਹਾਂ, ਕਿਉਂ ਜੋ ਮਸੀਹ ਯਸੂ ਵਿੱਚ ਨਾ ਤਾਂ ਸੁਨਤ ਅਤੇ ਨਾ ਹੀ ਅਸੁਨਤ ਤੋਂ ਕੁਝ ਬਣਦਾ ਹੈ, ਸਗੋਂ ਨੇਚਾ ਤੋਂ ਜਿਹੜੀ ਪ੍ਰੇਮ ਦੇ ਰਾਹੀਂ ਗੁਣਕਾਰ ਹੁੰਦੀ ਹੈ। ਤੁਸੀਂ ਤਾਂ ਚੰਗੀ ਤਰ੍ਹਾਂ ਦੌੜਦੇ ਸੋ, ਕਿੰਨੇ ਤੁਹਾਨੂੰ ਡੱਕ ਦਿੱਤਾ, ਭਾਈ ਤੁਸੀਂ ਸੱਚਾਈ ਨੂੰ ਨਾ ਮੰਨੋ, ਇਹ ਖੱਚਰ ਵਿਦਿਆ ਤੁਹਾਡੇ ਸੱਦਣ ਵਾਲੇ ਤੋਂ ਨਹੀਂ। ਥੋੜਾ ਚਿਰ ਖਮੀਰ ਸਾਰੀ ਤੌਣ ਨੂੰ ਖਮੀਰਾ ਕਰ ਦਿੰਦਾ ਹੈ, ਅਤੇ ਮੈਨੂੰ ਪ੍ਰਭੂ ਵਿੱਚ ਤੁਹਾਡੇ ਵੱਲੋਂ ਭਰੋਸਾ ਹੈ, ਜੋ ਤੁਸੀਂ ਹੋਰ ਖਿਆਲ ਨਾ ਕਰੋਗੇ, ਪਰ ਜਿਹੜਾ ਤੁਹਾਨੂੰ ਘਬਰਾਉਂਦਾ ਹੈ ਉਹ ਭਾਵੇਂ ਕੋਈ ਹੋਵੇ ਆਪਣੀ ਸਜ਼ਾ ਭੋਗੇਗਾ। ਪਰ ਹੇ ਪ੍ਰਭੋ, ਜੇ ਮੈਂ ਹੁਣ ਤਿੱਕਰ ਸੁਨਤ ਦੀ ਮਨਾਂਦੀ ਕਰਦਾ ਹਾਂ, ਹੁਣ ਤਿੱਕਰ ਸਤਾਇਆ ਕਿਉਂ ਜਾਂਦਾ ਹਾਂ, ਤਾਂ ਸਲੀਬ ਦੀ ਠੋਕਰ ਤਾਂ ਨਾ ਰਹੀ। ਕਾਸ਼ ਕਿ ਉਹ ਜਿਹੜੇ ਤੁਹਾਨੂੰ ਪਰਮਾਉਂਦੇ ਹਨ ਅਤੇ ਆਪਣੇ ਲਿੰਗ ਵੰਡ ਲੈਂਦੇ ਹਨ। ਹੇ ਪ੍ਰਭੋ, ਤੁਸੀਂ ਤਾਂ ਆਜ਼ਾਦੀ ਦੇ ਲਈ ਸੱਦੇ ਗਏ ਸੋ, ਪਰ ਆਪਣੀ ਆਜ਼ਾਦੀ ਨੂੰ ਸਰੀਰ ਦੇ ਲਈ ਅਨਸਰ ਜਾਣ ਕੇ ਨਾ ਵਰਤੋ, ਸਗੋਂ ਪ੍ਰੇਮ ਦੇ ਰਾਹੀਂ ਇੱਕ ਦੂਜੇ ਦੀ ਟਹਿਲ ਕਰੋ, ਕਿਉਂ ਜੋ ਸ਼ਰ੍ਹਾਂ ਇੱਕੋ ਹੈ ਅਤੇ ਗੱਲ ਵਿੱਚ ਸਮਾਪਤ ਹੁੰਦੀ ਹੈ, ਅਤੇ ਅਰਥਾਤ ਇਸ ਵਿੱਚ ਆਪਣੇ ਭਾਈ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ। ਪਰ ਜੇ ਤੁਸੀਂ ਇੱਕ ਦੂਜੇ ਨੂੰ ਚੱਕੀ ਚੱਕੀ ਪਾੜ ਖਾਓ ਤਾਂ ਵੇਖਣਾ ਭਾਈ ਤੁਸੀਂ ਇੱਕ ਦੂਜੇ ਤੋਂ ਕਿਤੇ ਨਾਸ਼ ਨਾ ਹੋ ਜਾਓ। ਪਰ ਮੈਂ ਆਖਦਾ ਹਾਂ ਤੁਸੀਂ ਆਤਮਾ ਦੁਆਰਾ ਚੱਲੋ, ਪਰ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਾ ਨਾ ਕਰੋਗੇ, ਕਿਉਂ ਜੋ ਸਰੀਰ ਆਤਮਾ ਦੇ ਵਿਰੁੱਧ ਅਤੇ ਆਤਮਾ ਸਰੀਰ ਦੇ ਵਿਰੁੱਧ ਹੈ। ਕਿਉਂ ਜੋ ਇਹ ਗੱਲਾਂ ਇੱਕ ਦੂਜੇ ਦੇ ਵਿਰੁੱਧ ਹਨ, ਤਾਂ ਤੁਸੀਂ ਚਾਹੁੰਦੇ ਹੋ ਸੋ ਨਾ ਕਰੋ, ਪਰ ਜੇ ਤੁਸੀਂ ਆਤਮਾ ਦੀ ਗਵਾਹੀ ਨਾਲ ਚੱਲਦੇ ਹੋ ਤਾਂ ਸ਼ਰ੍ਹਾਂ ਦੇ ਮਤਹਿਤ ਨਹੀਂ ਹੋ। ਹੁਣ ਸਰੀਰ ਦੇ ਕੰਮ ਤਾਂ ਪ੍ਰਗਟ ਹਨ, ਉਹ ਇਹ ਹਨ, ਹਰਾਮਕਾਰੀ, ਗੰਦਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕਰੋਧ, ਤੜੇਬਾਜ਼ੀਆਂ, ਫੁੱਟਾਂ, ਬਿਦਤਾਂ, ਖਾਰ, ਨਸ਼ੇ, ਬਦਮਸਤੀਆਂ ਅਤੇ ਹੋਰ ਇਹੋ ਜਿਹੇ ਕੰਮ। ਇਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ, ਜਿਵੇਂ ਮੈਂ ਅੱਗੇ ਆਖਿਆ ਸੀ, ਭਈ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਪਰ ਆਤਮਾ ਦਾ ਫਲ ਇਹ ਹੈ, ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ, ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਹੋਰ ਸ਼ਰ੍ਹਾਂ ਨਹੀਂ। ਅਤੇ ਜਿਹੜੇ ਯਿਸੂ ਮਸੀਹ ਦੇ ਹਨ, ਉਹਨਾਂ ਦੇ ਸਰੀਰ, ਉਹਨਾਂ ਦੀਆਂ ਕਾਮਨਾ ਅਤੇ ਉਹਨਾਂ ਦੇ ਵਿਸ਼ਿਆਂ ਸਣੇ ਸਲੀਬ ਉੱਤੇ ਚਾੜ ਦਿੱਤਾ। ਜੇ ਅਸੀਂ ਆਤਮਾ ਦੇ ਦੁਆਰਾ ਜਿਉਂਦੇ ਹਾਂ ਤਾਂ ਆਤਮਾ ਦੇ ਦੁਆਰਾ ਚੱਲੀਏ ਵੀ, ਅਸੀਂ ਫੋਕਾ ਕਮੰਡ ਨਾ ਕਰੀਏ, ਭਾਈ ਇੱਕ ਦੂਜੇ ਨੂੰ ਖੰਜਾਈਏ ਨਾ ਅਤੇ ਨਾ ਇੱਕ ਦੂਜੇ ਨਾਲ ਖਾਰ ਖਾਈਏ। ਛੇਵਾਂ ਬਾਪ, ਹੇ ਪ੍ਰਭੋ, ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਵੀ ਜਾਵੇ ਤਾਂ ਤੁਸੀਂ ਜਿਹੜੇ ਆਤਮਿਕ ਹੋ, ਜਿਹੜੇ ਮਨੁੱਖ ਨੂੰ ਨਰਮਾਈ ਦੇ ਸੁਭਾਅ ਨਾਲ ਸੁਧਾਰੋ, ਅਤੇ ਤੂੰ ਆਪਣੇ ਆਪ ਵੱਲ ਧਿਆਨ ਦੇਖ, ਅਤੇ ਮਤੇ ਤੂੰ ਵੀ ਪਰਤਾਵੇ ਵਿੱਚ ਪਵੇ, ਅਤੇ ਤੁਸੀਂ ਇੱਕ ਦੂਜੇ ਨਾਲ ਪਾਰ ਚੁੱਕ ਲਵੋ, ਕਿਉਂ ਜੋ ਮਸੀਹ ਦੀ ਸ਼ਰਿਆ ਨੂੰ ਪੂਰਾ ਕਰੋ। ਕਿਉਂਕਿ ਜੋ ਕੋਈ ਆਪਣੇ ਆਪ ਨੂੰ ਕੁਝ ਸਮਝੇ ਅਤੇ ਕੁਝ ਵੀ ਹੋਵੇ ਨਾ, ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ। ਪਰ ਹਰੇਕ ਆਪਣੇ ਕੰਮ ਨੂੰ ਪਰਖੇ ਤਾਂ ਉਹ ਨੇੜੇ ਹੀ ਆਪਣੇ ਹੀ ਫਲ ਨਾਲ ਨਾ ਦੂਜੇ ਦੇ ਵੱਲ ਅਭਿਮਾਨ ਪ੍ਰਾਪਤ ਕਰੇਗਾ, ਕਿਉਂ ਜੋ ਹਰੇਕ ਨੂੰ ਆਪਣਾ ਪਾਰ ਚੁੱਕਣਾ ਪਵੇਗਾ। ਪਰ ਜਿਹੜਾ ਬਾਣੀ ਦੀ ਸਿੱਖਿਆ ਲੈਂਦਾ ਹੈ ਉਹ ਸਿਖਾਉਣ ਵਾਲੇ ਨੂੰ ਸਾਰੀਆਂ ਪਦਾਰਥਾਂ ਵਿੱਚ ਸਾਂਝੀ ਕਰੇ। ਤੁਸੀਂ ਧੋਖਾ ਨਾ ਖਾਓ, ਪਰਮੇਸ਼ਰ ਨੂੰ ਠੱਠਿਆਂ ਵਿੱਚ ਨਹੀਂ ਉਡਾਈਦਾ, ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋ ਵੱਢੇਗਾ ਵੀ। ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਸਰੋ ਸਰੀਰੋਂ ਵਿਨਾਸ਼ ਨੂੰ ਵੱਢੇਗਾ ਅਤੇ ਜਿਹੜਾ ਆਤਮਿਕ ਉਹ ਬੀਜਦਾ ਹੈ ਉਹ ਆਤਮਾ ਤੋਂ ਸੰਦੀਪਕ ਜੀਵਨ ਨੂੰ ਵੱਢੇਗਾ। ਅਤੇ ਪਲਾਈ ਕਰਦਾ ਅਸੀਂ ਅੱਕ ਨਾ ਜਾਈਏ ਕਿਉਂਕਿ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ। ਉਪਰੰਤ ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿੱਜ ਕਰਕੇ ਨੇਚਾ ਵਾਣਾਂ ਦੇ ਨਾਲ। ਵੇਖੋ ਮੈਂ ਆਪਣੀ ਹੱਥੀ ਕਿੱਡੇ ਮੋਟੇ ਅੱਖਰਾਂ ਨਾਲ ਤੁਹਾਨੂੰ ਲਿਖਿਆ ਹੈ। ਜਿੰਨੇ ਲੋਕ ਸਰੀਰ ਵਿੱਚ ਵੱਡਾ ਵਿਖਾਵਾ ਵਿਖਾਉਣਾ ਚਾਹੁੰਦੇ ਹਨ ਉਹ ਬਦੋ ਬਦੀ ਤੁਹਾਡੀ ਸੁਨਤ ਕਰਵਾਉਂਦੇ ਹਨ ਅਤੇ ਪਰ ਨੇਰਾ ਇਸ ਕਰਕੇ ਜੋ ਉਹ ਮਸੀਹ ਦੀ ਸਲੀਬ ਦੇ ਕਾਰਨ ਸਤਾਏ ਨਾ ਜਾਣ, ਕਿਉਂਕਿ ਜਿਹੜੇ ਸੁਨਤੀ ਹਨ ਉਹ ਆਪ ਵੀ ਸ਼ਰ੍ਹਾਂ ਦੀ ਪਾਲਣਾ ਨਹੀਂ ਕਰਦੇ ਪਰ ਉਹ ਤੁਹਾਡੀ ਸੁਨਤ ਕਰਾਈ ਚਾਹੁੰਦੇ ਹਨ ਭਾਈ ਤੁਹਾਡੇ ਹੀ ਸਰੀਰ ਉੱਤੇ ਅਭਿਮਾਨ ਕਰਨ। ਪਰ ਮੈਥੋਂ ਇਹ ਨਾ ਹੋਵੇ ਜੋ ਮੈਂ ਕਿਸੇ ਹੋਰ ਗੱਲ ਉੱਤੇ ਅਭਿਮਾਨ ਕਰਾਂ ਬਿਨਾਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੇ, ਜਿਹਦੇ ਰਾਹੀਂ ਸੰਸਾਰ ਨੇ ਮੇਰੀ ਵੱਲੋਂ ਅਤੇ ਮੈਂ ਸੰਸਾਰ ਦੀ ਵੱਲੋਂ ਸਲੀਬ ਉੱਤੇ ਚਾੜਿਆ ਗਿਆ, ਕਿਉਂ ਜੋ ਨਾ ਤਾਂ ਸੁਨਤ ਅਤੇ ਨਾ ਹੀ ਅਸੁਨਤ ਜੋ ਕੁਝ ਹੈ ਸਗੋਂ ਨਵੀਂ ਸ੍ਰਿਸ਼ਟ ਹੈ ਅਤੇ ਜਿੰਨੇ ਇਸ ਨੂੰ ਮਰਜਾਉਂਦਾ ਹੈ ਉੱਤੇ ਚੱਲਣ ਵਾਲਾ ਉਹਨਾਂ ਨੂੰ ਸ਼ਾਂਤੀ ਔਰ ਰਹਿਮ ਔਰ ਪ੍ਰਾਪਤ ਹੋਵੇ, ਨਾਲੇ ਪਰਮੇਸ਼ਵਰ ਦੇ ਇਸਰਾਇਲ ਨੂੰ। ਅਗਾਂਹ ਨੂੰ ਕੋਈ ਮੈਨੂੰ ਦੁੱਖ ਨਾ ਦੇਵੇ ਕਿਉਂ ਜੋ ਮੈਂ ਆਪਣੀ ਦੇਹੀ ਉੱਤੇ ਯਸੂ ਦੇ ਦਾਗਾਂ ਨੂੰ ਲਈ ਫਿਰਦਾ ਹਾਂ। ਹੇ ਪ੍ਰਭੂ, ਸਾਡੇ ਪ੍ਰਭੂ ਯਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਨਾਲ ਰਹੇ। ਆਮੀਨ।